ਜਿਨ ਮਨ ਹੋਰ ਮੁਖ ਹੋਰ ਸੇ ਕੰਡੇ ਕੱਚਿਆ। ਇੱਕ ਹੋਰ ਸੁੰਦਰ ਸੰਘਣਾ ਬਾਗ ਅੰਦਰੋਂ ਬਾਹਰੋਂ ਹਰਿਆ ਭਰਿਆ ਤੇ ਫਲਾਂ ਫੁੱਲਾਂ ਨਾਲ ਟਾਵਾਂ ਟਾਵਾਂ ਭਰਿਆ ਹੋਇਆ। ਕੋਈ ਸਵੇਰੇ 5 ਵਜੇ ਦਾ ਸ਼ਾਂਤ ਸਤੋ ਗੁਣ ਦਾ ਵੇਲਾ, ਠੰਡੀ ਠੰਡੀ ਹਵਾ ਚੱਲ ਰਹੀ ਹੈ। ਜੀਵ ਜੰਤੂ ਮਨੁੱਖ ਚੰਗੀ ਮਿੱਠੀ ਨੀਂਦਰ ਵਿੱਚ ਭੂਕ ਸੁੱਤੇ ਪਏ ਨੇ। ਕਿਤੋਂ ਕੋਈ ਇਸ਼ਨਾਨ ਕਰਨ ਦੀ ਆਵਾਜ਼ ਵੀ ਆਉਂਦੀ ਹੈ। ਹਨੇਰੀ ਦੁਆਦਸ਼ੀ ਦਾ ਚੰਦਰਮਾ ਆਪਣੀ ਠੰਡੀ ਤੇ ਮਨ ਪਾਉਣੀ ਚਾਨਣੀ ਰੁੱਖਾਂ ਉੱਤੇ ਪਾ ਰਿਹਾ। ਇਸ ਵੇਲੇ ਬਾਗ ਦੇ ਅੰਦਰ ਦੂਰ ਜਾਏ ਕਿਤੇ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਨੇ। ਕੋਲ ਜਾ ਕੇ ਬੈਠੋ ਤਾਂ ਪਤਾ ਲੱਗੇਗਾ ਇਹ ਇੱਕ ਧੂਣੀ ਹੈ। ਅੱਗ ਲੱਟ ਲੱਟ ਬਲ ਰਹੀ ਹੈ, ਜਿਸ ਦੇ ਆਲੇ ਦੁਆਲੇ 4-5 ਆਦਮੀ ਬੈਠੇ ਗੱਲਾਂ ਬਾਤਾਂ ਕਰ ਰਹੇ ਨੇ। ਇਹਨਾਂ ਵਿੱਚ ਇੱਕ ਸਰੀਰ ਦੇ ਤਗੜੇ ਰਿਸ਼ਟ ਪੁਸ਼ਟ ਆਦਮੀ ਚੌਂਕੜਾ ਮਾਰੀ ਬੈਠੇ ਨੇ, ਜਿਸ ਦਾ ਕੱਦ ਬੜਾ ਲੰਮਾ, ਸਿਰ ਮੂੰਹ ਮੁੰਨਿਆ ਹੋਇਆ, ਵਿੱਚ ਵਿੱਚ ਬੜੀ ਗੰਭੀਰ ਸੁਰ ਨਾਲ ਬਚਨ ਕਰਦੇ ਵੀ ਸੁਣਦੇ ਨੇ। ਇਹ ਹੀ ਮਾਂਦਰੀ ਜੀ ਨੇ। ਇੰਨੀ ਦੇਰ ਤੱਕ ਦੋ ਔਰਤਾਂ ਦੇ ਆਉਣ ਦੀ ਪੈਰ ਚਾਲ ਮਾਲੂਮ ਹੋਈ ਤੇ ਮਾਂਦਰੀ ਜੀ ਝੱਟ ਚੁੱਪ ਕਰਕੇ ਘੁੱਗੂ ਬਣ ਕੇ ਬਹਿ ਗਏ। ਸਿਰ ਨੀਵਾਂ ਕਰ ਲਿਆ ਨੇ, ਅੱਖਾਂ ਬੰਦ, ਸਰੀਰ ਅਚਲ ਤੇ ਸਾਹ ਘੁੱਟਵਾਂ ਚੱਲਣ ਲੱਗ ਪਿਆ। ਬਜ਼ੁਰਗ ਮਾਈ ਸਮੇਤ ਇਹ ਨੌਜਵਾਨ ਵਿਧਵਾ ਵੀ ਪਹੁੰਚ ਗਈ, ਜਿਸ ਨੇ ਇੱਕ ਨਾਰੀਅਲ ਤੇ ਰੁਪਈਆ ਅੱਗੇ ਰੱਖ ਕੇ ਮਾਂਦਰੀ ਜੀ ਨੂੰ ਮੱਥਾ ਟੇਕਿਆ ਤੇ ਮਾਈ ਆਖਣ ਲੱਗੀ, ਹੇ ਮਹਾਰਾਜ, ਤੁਸੀਂ ਤੇ ਬੜੇ ਤਾਂਤਰੀ ਹੋ, ਕਰਨ ਕਾਰਨ ਸਮਰੱਥ ਹੋ, ਸਭ ਦੇ ਅੰਦਰ ਦੀ ਜਾਣਨਹਾਰ ਹੋ। ਇਹ ਅਨਾਥ ਔਰਤ ਵਿਧਵਾ ਹੋ ਗਈ ਹੈ, ਮਨ ਨਹੀਂ ਸੁੱਟ ਟਿਕਦਾ, ਪਰ ਪਤੀ ਨੂੰ ਮਿਲਣ ਦੀ ਭਾਵਨਾ ਰੱਖ ਕੇ ਨੰਗੇ ਪੈਰੀਂ ਤੁਰ ਕੇ ਤੁਹਾਡੇ ਚਰਣਾਂ ਵਿੱਚ ਪਹੁੰਚੀ। ਜਿਵੇਂ ਹੋ ਸਕਦਾ ਜੇ ਕਿਰਪਾ ਕਰੋ ਇਸ ਦੇ ਮਨ ਦੇ ਮਨੋਰਥ ਪੂਰੇ ਕਰ ਦਿਓ, ਵਿਛੜੀ ਹੋਈ ਕੂੰਜ ਨੂੰ ਇੱਕ ਵਾਰ ਫਿਰ ਮਿਲਾ ਦਿਓ। ਇੱਕ ਆਦਮੀ ਕੋਲੋਂ ਬੋਲਿਆ, ਮਾਈ ਘਬਰਾਓ ਨਾ, ਤੁਸੀਂ ਤੇ ਪੂਰੇ ਜੋਗੀ ਤੇ ਪੂਰਨ ਮੰਦਰੀ ਦੇ ਕੋਲ ਆਇਓ। ਤੇ ਦੂਜਾ ਕਹਿਣ ਲੱਗਾ, ਨਿਸ਼ਚਾ ਰੱਖੋ ਭਾਈ, ਸਾਰਾ ਕੁਝ ਮਿਲ ਜਾਏਗਾ। ਤੀਸਰਾ ਪੁੱਛਣ ਲੱਗਾ, ਅੱਛਾ ਤੋ ਸਵਰਗ ਦੇਖਣਾ ਚਾਹਤੀ ਹੈ, ਪਤੀ ਕਾ ਮਿਲਾਪ ਚਾਹਤੀ ਹੈ, ਸਭ ਮਿਲ ਜਾਵੇਂਗੇ। ਵਿਚਾਰੀ ਵਿਧਵਾ ਔਰਤ ਸ਼ਰਮ ਨਾਲ ਆਖਣ ਲੱਗੀ, ਮੇਰੇ ਧੰਨ ਭਾਗ, ਜੇ ਮੈਨੂੰ ਮੇਰੇ ਪਤੀ ਦਾ ਮਿਲਾਪ ਹੋ ਜਾਵੇ। ਇਸ ਵੇਲੇ ਮਾਂਦਰੀ ਨੇ ਵੀ ਅੱਖਾਂ ਖੋਲੀਆਂ ਤੇ ਪੁੱਛਣ ਲੱਗੇ, ਬੇਟੀ ਕਿਸ ਫਲ ਦੀ ਇੱਛਾ ਹੈ? ਇਹ ਵਿਚਾਰੀ ਵਿਧਵਾ ਆਖਣ ਲੱਗੀ, ਕਿਸੇ ਤਰ੍ਹਾਂ ਜੇ ਮੇਰੇ ਪਤੀ ਵੱਲੋਂ ਮੇਰਾ ਹਿਰਦਾ ਠੰਡਾ ਹੋ ਜਾਵੇ ਤੇ ਮੈਂ ਚੰਗੇ ਪਾਸੇ ਲੱਗ ਜਾਵਾਂ। ਮਾਂਦਰੀ ਹੋਰੀ ਆਖਣ ਲੱਗੇ, ਅੱਛਾ ਪਤੀ ਕੋ ਪ੍ਰਤੱਖ ਦੇਖੇਗੀ, ਦਰਸ਼ਨ ਕਰਾ ਦੇਵੇਂ ਔਰ ਸਵਰਗ ਕੀ ਕੁੰਜੀਆਂ ਤੇਰੇ ਹੱਥ ਮੇਂ ਦੇ ਦੇ। ਬਜ਼ੁਰਗ ਮਾਈ ਬੋਲ ਪਈ, ਆਖਣ ਲੱਗੀ, ਵਾਹ ਮਹਾਰਾਜ, ਹੋਰ ਕੀ ਚਾਹੀਦਾ, ਜੇ ਤੁੱਠੇ ਹੋ ਤਾਂ ਕਰ ਦਿਓ ਮੇਰ, ਤੁਹਾਡੇ ਖਜ਼ਾਨੇ ਵਿੱਚ ਕਾਹਦੀ ਕਮੀ ਹੈ? ਜੇ ਇਹ ਕੰਮ ਕਰ ਦਿਓ ਤਾਂ ਇਸ ਨਿਰਾਸ਼ ਔਰਤ ਨੂੰ ਹੋਰ ਕਿਸ ਗੱਲ ਦੀ ਲੋੜ ਹੈ? ਇਸ ਤਰ੍ਹਾਂ ਦੇ ਬਚਨ ਬਿਲਾਸ ਕਰਕੇ ਦੋਵੇਂ ਹਨੇਰੇ ਵਿੱਚ ਹੀ ਵਾਪਸ ਘਰ ਨੂੰ ਤੁਰ ਗਈਆਂ। ਦੂਜੇ ਦਿਨ ਫਿਰ ਉਸੇ ਵੇਲੇ ਆ ਗਈਆਂ। ਗੱਲ ਕੀ, ਰੋਜ਼ ਦਾ ਨੇਮ ਬਣ ਗਿਆ ਮੂੰਹ ਹਨੇਰੇ ਅੰਮ੍ਰਿਤ ਵੇਲੇ ਮਾਂਦਰੀ ਜੀ ਦੇ ਦਰਸ਼ਨ ਕਰਨ ਦਾ। ਹੁਣ ਵਿਚਾਰੀ ਵਿਧਵਾ ਸੋਚਦੀ ਹੈ ਕਿ ਪਤੀ ਦੇ ਪਾਸ ਬ੍ਰਹਮ ਲੋਕ ਵਿੱਚ ਪਹੁੰਚਣ ਦੀ ਇੱਛਾ ਪੂਰੀ ਕਰ ਦੇਣ ਦਾ ਭਰੋਸਾ ਵੀ ਮਾਂਦਰੀ ਜੀ ਦਿੰਦੇ ਨੇ, ਹੈਨ ਵੀ ਚੰਗੇ। ਜੇ ਇਹਨਾਂ ਦੇ ਆਖੇ ਨਾ ਲੱਗਾਂ ਤਾਂ ਹੋਰ ਕਿੱਥੋਂ ਮੇਰੀ ਇਹ ਇੱਛਾ ਪੂਰੀ ਹੋਵੇਗੀ? ਜਿੰਨੇ ਵੀ ਰਿਸ਼ਤੇਦਾਰ ਨੇ ਉਹ ਤੇ ਸਾਰੇ ਦੇ ਸਾਰੇ ਅੱਗੇ ਹੀ ਮਾਇਆ ਦੇ ਭੁੱਖੇ ਸਾਬਤ ਹੋ ਚੁੱਕੇ ਨੇ। ਜਿਨ੍ਹਾਂ ਨੇ ਮੇਰੇ ਪਤੀ ਦੇ ਜਾਣ ਤੋਂ ਮਗਰੋਂ ਕਈ ਵਾਰ ਮੇਰੇ ਨਾਲ ਇਹੋ ਜਿਹਾ ਵਰਤਾਓ ਕੀਤੇ, ਜਿਹਦੇ ਨਾਲ ਮੈਨੂੰ ਪਤਾ ਲੱਗ ਗਿਆ ਕਿ ਇਹ ਤੇ ਸਾਰੇ ਇੱਕ ਨੰਬਰ ਦੇ ਲਾਲਚੀ ਨੇ। ਮਨ ਵਿੱਚ ਇਸ ਤਰ੍ਹਾਂ ਸੋਚਦਿਆਂ ਸੋਚਦਿਆਂ ਇਹ ਨੌਜਵਾਨ ਵਿਧਵਾ ਮਾਂਦਰੀ ਜੀ ਹੋਰਾਂ ਦੇ ਪ੍ਰਤੀ ਬਹੁਤ ਵਿਸ਼ਵਾਸ ਬਣਾ ਬੈਠੀ। ਇੱਕ ਦਿਨ ਜਦ ਇਹ ਔਰਤ ਪਤੀ ਦੇ ਬੜੇ ਵੈਰਾਗ ਅਤੇ ਤੀਬਰ ਇੱਛਾ ਵਿੱਚ ਸੀ ਤਾਂ ਮਾਂਦਰੀ ਜੀ ਨੇ ਠੀਕ ਸਮਾਂ ਵੇਖ ਕੇ ਆਖਿਆ, ਇੱਕ ਪਰਬਤ ਕੀ ਸ਼ਿਖਾ ਪਰ ਜਾਣਾ ਹੋਗਾ, ਜਹਾਂ ਸੇ ਬ੍ਰਹਮ ਲੋਕ ਕੋ ਰਾਸਤਾ ਜਾਤਾ ਹੈ, ਹਮ ਪਰਸੋਂ ਉਧਰ ਕੋ ਚਲੇਂਗੇ। ਅਗਰ ਸੰਸਾਰ ਸੇ ਮੁਕਤ ਹੋਣੇ ਕੀ ਇੱਛਾ ਹੈ, ਪਤੀ ਕੇ ਦਰਸ਼ਨ ਕਾ ਪ੍ਰੇਮ ਹੈ, ਤੋ ਹਮਾਰੇ ਸੰਗ ਚਲੋ। ਇਹ ਗੱਲ ਸੁਣਦਿਆਂ ਸਾਰ ਇਸ ਨੌਜਵਾਨ ਵਿਧਵਾ ਔਰਤ ਦੇ ਚਿਹਰੇ ਉੱਤੇ ਖੁਸ਼ੀ ਆ ਗਈ ਤੇ ਹੱਥ ਜੋੜ ਕੇ ਕਹਿਣ ਲੱਗੀ, ਮਾਂਦਰੀ ਜੀ, ਮੈਂ ਤੇ ਹਰ ਹਾਲ ਤੁਹਾਡੇ ਨਾਲ ਚੱਲਣ ਲਈ ਤਿਆਰ ਹਾਂ ਕਿ ਕਿਸ ਤਰ੍ਹਾਂ ਮੇਰੇ ਦੁੱਖਾਂ ਤੋਂ ਮੇਰਾ ਛੁਟਕਾਰਾ ਹੋ ਜਾਏ ਅਤੇ ਪਤੀ ਦੀ ਮੁਕਤੀ ਹੋ ਜਾਏ। ਮਾਂਦਰੀ ਜੀ ਆਖਣ ਲੱਗੀ, ਅੱਛਾ ਫਿਰ ਤਿਆਰ ਰਹੋ, ਹਮ ਪਰਸੋਂ ਜਾਏਂਗੇ, ਲੇਕਿਨ ਇੱਕ ਬਾਤ ਯਾਦ ਰੱਖਣਾ, ਚਲਤੇ ਸਮੇਂ ਮਨ ਪਿੱਛੇ ਕੀ ਕਿਸੀ ਬਾਤ ਮੇਂ ਅਟਕਣਾ ਨਹੀਂ ਚਾਹੀਏ, ਨਹੀਂ ਤੋ ਮਨ ਸਥਿਰ ਨਹੀਂ ਹੋਗਾ। ਵਿਧਵਾ ਆਖਣ ਲੱਗੀ, ਅੱਛਾ ਜੀ ਠੀਕ ਹੈ। ਮਾਂਦਰੀ ਜੀ ਫਿਰ ਪੁੱਛਣ ਲੱਗੇ, ਇਸਤਰੀ ਧਨ ਮੇਂ ਕੋਈ ਮੋਹ ਤੋ ਨਹੀਂ? ਜਵਾਬ ਮਿਲਿਆ, ਮਹਾਰਾਜ ਮੇਰਾ ਯਹਾਂ ਕੋਈ ਕਿਸੀ ਕੇ ਸਾਥ ਮੋਹ ਨਹੀਂ। ਮਾਂਦਰੀ ਜੀ ਬੋਲੇ, ਦੇਖੋ ਜਬ ਵਹਾਂ ਚਲ ਕੇ ਬੈਠੋ ਔਰ ਵਹਾਂ ਪੇ ਮੰਤਰ ਪੜ੍ਹਨੇ ਲਗੋ ਔਰ ਪਤੀ ਕੇ ਮਿਲਾਪ ਕਾ ਸਮੇਂ ਆ ਜਾਏ ਤੋ ਤੁਝੇ ਕਹੀਂ ਯੇ ਘਰ ਔਰ ਧਨ ਸਤਾਨੇ ਤੋਂ ਨਹੀਂ ਲਗੇਂਗੇ। ਵਿਧਵਾ ਫਿਰ ਕਹਿਣ ਲੱਗੀ, ਮਹਾਰਾਜ ਤੁਸੀਂ ਹੁਕਮ ਕਰੋ, ਜੋ ਕੁਝ ਮੇਰੇ ਕੋਲ ਹੈ ਮੈਂ ਸਾਰਾ ਕੁਝ ਹੁਣੇ ਦਾਨ ਕਰ ਦੇਣੀ ਆ, ਗਰੀਬਾਂ ਵਿੱਚ ਵੰਡ ਦੇਣੀ ਆ, ਜਾਂ ਜੇ ਆਖੋ ਤੇ ਨਾਲ ਲੈ ਚੱਲਦੀ ਆ। ਮਾਂਦਰੀ ਜੀ ਆਖਣ ਲੱਗੇ, ਅੱਛੀ ਬਾਤ, ਆਪਣੇ ਸਾਥ ਮੇਂ ਲੈ ਲੋ। ਕੋਲ ਬੈਠੀ ਬਜ਼ੁਰਗ ਮਾਈ ਵੀ ਆਖਣ ਲੱਗੀ, ਧੀਏ ਤੂੰ ਇੱਥੇ ਕਿਸ ਨੂੰ ਦੇਣਾ ਤੇ ਪਿੱਛੋਂ ਕਿਹਦੇ ਜੋਗਾ ਛੱਡ ਜਾਣਾ, ਚੰਗੀ ਗੱਲ ਹੈ ਆਪਣੀ ਚੀਜ਼ ਆਪਣੇ ਹਿੱਕ ਨਾਲ ਲਾ ਕੇ ਰੱਖੋ, ਫਿਰ ਕੋਈ ਚਿੰਤਾ ਨਹੀਂ ਰਹਿੰਦਾ। ਮਾਂਦਰੀ ਜੀ ਸੱਚ ਕਹਿੰਦੇ ਨੇ ਕਿ ਪਿੱਛੋਂ ਧਿਆਨ ਆਉਣ ਕਰਕੇ ਮਨ ਜੁੜਦਾ ਨਹੀਂ, ਵਿਧਵਾ ਔਰਤ ਆਖਣ ਲੱਗੀ, ਸਤ ਬਚਨ ਮਾਤਾ ਜੀ, ਮੈਂ ਪਰਸੋਂ ਸਵੇਰੇ ਇੱਥੇ ਹੀ ਪਹੁੰਚ ਜਾਵਾਂਗੀ, ਮਾਂਦਰੀ ਜੀ ਹੋਰਾਂ ਦੇ ਨਾਲ ਜਾ ਕੇ ਆਪਣੇ ਪਤੀ ਦਾ ਦਰਸ਼ਨ ਕਰਨ ਲਈ। ਗੱਲ ਕੀ, ਅਗਲੇ ਦਿਨ ਹੀ ਇਹ ਵਿਚਾਰੀ ਅਣਜਾਣ ਔਰਤ ਜੋ ਧਨ ਜਾਂ ਸੋਨਾ ਪਾਸ ਸੀ, ਇੱਕ ਪੋਟਲੀ ਵਿੱਚ ਬੰਨ੍ਹ ਕੇ ਆਪਣੇ ਨਾਲ ਲੈ ਕੇ ਮਾਂਦਰੀ ਜੀ ਹੋਰਾਂ ਕੋਲ ਪਹੁੰਚ ਗਈ। ਸਹੁਰਿਆਂ ਪੇਕਿਆਂ ਦੇ ਸਾਰੇ ਅੰਗ ਸਾਕ ਛੱਡ ਕੇ ਮਾਂਦਰੀ ਜੀ ਹੋਰਾਂ ਨਾਲ ਜਾਣ ਲਈ ਤਿਆਰ ਹੋ ਗਈ, ਸਿਰਫ ਇਸ ਇੱਛਾ ਨਾਲ ਤਾਂ ਕਿ ਮਾਂਦਰੀ ਜੀ ਹੋਰਾਂ ਨਾਲ ਜਾ ਕੇ ਇਹ ਆਪਣੇ ਪਤੀ ਦੇ ਦਰਸ਼ਨ ਕਰ ਸਕੇ। ਮੰਡਵੀ ਤੋਂ ਤੁਰ ਕੇ ਜੰਮੂ ਤੱਕ ਰੇਲ ਗੱਡੀ ਵਿੱਚ ਚੜ੍ਹ ਕੇ ਸਫ਼ਰ ਕੀਤਾ ਤੇ ਉਸ ਤੋਂ ਅੱਗੇ ਉਹਨਾਂ ਪਰਬਤਾਂ ਤੇ ਬਿਖੜੀਆਂ ਘਾਟੀਆਂ ਵਿੱਚ ਰਸਤਾ ਸ਼ੁਰੂ ਹੋਇਆ ਜਿੱਥੇ ਨਾ ਕੋਈ ਬੰਦਾ ਸੀ ਨਾ ਕੋਈ ਬੰਦੇ ਦੀ ਜ਼ਾਤ।